भगत अपने आप नूं गुरु श्रेणी विच गिण के सुणाउंदे आ, इह वी बहुत गुरमत विच बहुत रलगट हो गई है, विचारां च रलगट हो गई, भावनावां दे विच रलगट हो गई। रलिया की है? हंकार। हंकार इहदे विच मिलावट करदा, बोलण च कर जांदा है, बहुते तर बोलण च हंकार मिलावट करदा है। अहंकार तो परे होके बोलण दी समर्था किच रहिंदी है? उहदे बोलण दे विच तां एक गरीबी दा दर्द होएगा, जदों हंकार नहीं उदों बोलण दी टोन कुछ होर होएगी, जदों हंकार है उदों फिर बोलण दा तुरन दा बिहेव करन दा समाज विच कुछ रंग ढंग होर हो जाता। महाराज ने तां इस पक्ष विच सजा रख दित्ती, जे जाने हों कथनी करता व्यापारी वसदा ज्यों फिरता। सुना लै कथा, हंकार चाह के सुना लै कथा, फिर अखीर विच निम्रता की बात दस दिती, कर कृपा जिसके हिरदे गरीबी वसावै नानक इहां मुक्त, फिर मुक्ति प्राप्त हो जाएगी, आगे सुख पावे, फिर तेनू अगे सुख मिलेगा। संसारक पक्ष विच जिसके अंतर राज अभिमान, मैं वजीर बन गया, मेरे को राज आ गया, सो नरक पाती होवत स्वान, ते नरकां दे विच जाना ते कुत्ते दी जोन मिल जानी, अभिमानियों ने यह खुश है। जिसके अंतर राज अभिमान सो नरक पाती हो सक, आपस को कर्म मंत कहावे, जन्म रह बो जोन परमावे, धन भूम का जो करै गुमान सो मूर्ख अंधा अज्ञान। बात उत्थे हैगी, कर कृपा जिसके हिरदे गरीबी वसावै नानक इहां मुक्त आगे सुख पावे, सुख दा रस्ता है। हुणे आप जी जो शब्द सुन रहे सी, भावें उस शब्द का और इस शब्द का प्रकरण के हिसाब से कोई मेल नहीं है, बेड़ा बंध ना सक्यो, बंधन की बेला पर सरबरू चले तो तरण वेला, इस शब्द के अनुसार ही अज की विचार होगी। पर उदे विच कुछ विचारां उस शब्द दियां इहदे विच शामिल कीतियां जाण नूं थां है, राह है, कि जदों बंदा यह स्वीकार कर लवे कि मैं मैला हां, जदों किसे नूं यह ज्ञान प्राप्त हो जाए भी मेरे वस्त्र मैले न, उदों वस्त्रां नूं साफ करन दी इच्छा भी पैदा हो जाती है। जदों ज्ञान ही नहीं है कि वस्त्र मैले न, धोण दी इच्छा नहीं है। वस्त्र उदों धोते जाते हैं जदों ये ज्ञान प्राप्त हो जाए भी मैले न। बड़ी सधारण जी बात है जिहड़ी अपने नित वरतों च आउण वाली है। जदों निश्चा हो भी मैले नहीं हन, तां तुहाडा साथी कह भी देवे भी वस्त्र धोण वाले नहीं अजे ठीक है, नहीं मैले नहीं है, तैनूं भुलेखा ठीक नहीं, सहमत नहीं, क्योंकि उन्हों निश्चा भी मैले। जिहड़े लोग पाप आत्मा दिन रात पाप करी जा रहे ने, उन्हां नूं अजे अपना मन मैला दिसिया नहीं। जिस दिन मन ते नजर जाएगी कि कितना मैल लग चुकी है मन नूं, तां फिर वह पुकार उठेगा, कहेगा हम मैले तुम उज्जल करते, हम निर्गुण फिर कहेगा, उस वेले फिर उन्हों साबण भी मिल जाएगा, उन्हों पानी भी मिल जाएगा, उन्हों धोण दे साधन भी मिल जाएंगे, क्योंकि वह यतन करने आरंभ कर दते, परमात्मा उसकी सहायता करेगा। इस वास्ते जिन्नी देर तक ये निश्चय बजया होया कि मैं तो मैल का ज्ञान ही नहीं, ये संसार विच कुछ लोग अजे बसते हैं जिन्हों मैल बारे जानकारी नहीं कि मैल मन नूं कित्थे लगी हुई है, ਮੈਲੇ ਮਨ ਦੇ ਬਾਰੇ ਗਿਆਨ ਕੋਈ ਨਹੀਂ, ਨਾ ਉਹਨਾਂ ਨੇ ਕਦੇ ਲੈਣ ਦੀ ਖੇਚਲ ਕੀਤੀ ਹੈ। ਜਦੋਂ ਗੁਰੂ ਦੇ ਕੋਲ ਆਏਗਾ, ਇਹ ਗੱਲ ਤਾਂ ਗੁਰੂ ਨੇ ਦੱਸਣੀ ਹੈ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਇੱਕ ਜਨਮ ਦੀ ਨਹੀਂ ਬਾਈ, ਜਨਮਾਂ ਜਨਮਾਤਰਾਂ ਦੀ ਲੱਗੀ ਹੈ। ਜੇ ਤੂੰ ਮੇਰੇ ਘਾਟ ਤੇ ਆ ਗਿਆ ਤਾਂ ਇੱਕ ਗੱਲ ਦਾ ਧਿਆਨ ਰੱਖੀ, ਤੇਰੀ ਮੈਲ ਇੱਕ ਵਾਰੀ ਸਾਬਣ ਲਾ ਕੇ ਲਾਈ ਨਹੀਂ ਜਾ ਸਕਦੀ, ਇਹਨੂੰ ਇੰਨਾ ਮੈਲਾ ਕਰਕੇ ਵਸਤਰ ਨੂੰ ਮੇਰੇ ਕੋਲ ਲੈ ਕੇ ਆਇਆ ਤੇ ਹੁਣ ਸਬਰ ਵੀ ਰੱਖੀ। ਗੁਰੂ ਕਹਿੰਦਾ ਸਾਬਣ ਮੈਂ ਦਿਉਂ, ਸਾਬਣ ਦਾ ਮੁੱਲ ਕੋਈ ਨਹੀਂ ਲਿਓ, ਪਰ ਇਹਨੂੰ ਤਰੀਕੇ ਦੇ ਨਾਲ ਧੋ, ਲੈ ਜਾਏਗੀ, ਕੋਈ ਐਸੀ ਬਾਤ ਨਹੀਂ, ਮਨ ਤਾਂ ਤੇਰਾ ਗੰਗਾ ਦੇ ਪਾਣੀ ਨਾਲੋਂ ਵੀ ਪਵਿੱਤਰ ਹੋ ਜਾਏਗਾ। ਕਬੀਰ ਦਾ ਹੋਇਆ, ਕਬੀਰ ਮਨ ਨਿਰਮਲ ਪਿਆ, ਜੈਸਾ ਗੰਗਾ ਨੀਰ ਤੇਰਾ ਵੀ ਹੋ ਜਾਏਗਾ। ਪਰ ਤੂੰ ਚੱਲਿਆ ਸੋਚਿਆ ਹੀ ਕਦੋਂ ਹੈ, ਤੂੰ ਤਾਂ ਇਹ ਸੋਚਦਾ ਰਿਹਾ ਮੇਰਾ ਮਨ ਬੜਾ ਠੀਕ ਹੈ। ਸਵੀਕਾਰ ਕਰਨਾ ਹੋਏਗਾ ਕਿ ਹਮ ਮੈਲੇ, ਹਮ ਅਵਗੁਣ ਭਰੇ, ਹਮ ਮੈਲੇ ਹਮ ਅਵਗੁਣ ਭਰੇ, ਇਹ ਗੁਰਬਾਣੀ ਦੀਆਂ ਵਿਚਾਰਾਂ ਨੇ। ਅਸਲ ਚ ਇਹ ਨਿਸ਼ਚਾ ਹੈ ਜਿਹੜਾ ਜ਼ਿੰਦਗੀ ਨੂੰ ਸਵਾਰਦਾ ਹੈ ਕਿ ਮੇਰੇ ਵਿੱਚ ਇੱਕ ਵੀ ਗੁਣ ਨਹੀਂ ਹੈ। ਹਾਲਾਂਕਿ ਦੁਨੀਆਂ ਚ ਕੋਈ ਅਜਿਹਾ ਬੰਦਾ ਨਹੀਂ ਜਿਹਦੇ ਵਿੱਚ ਕੋਈ ਗੁਣ ਨਾ ਹੋਵੇ, ਦੁਨੀਆਂ ਚ ਕੋਈ ਅਜਿਹਾ ਬੰਦਾ ਨਹੀਂ ਜਿਹਦੇ ਵਿੱਚ ਔਗਣ ਨਾ ਹੋਵੇ। ਹੈ ਗੁਣ ਔਗਣ ਸਭ ਵਿਖੇ, ਇਨ ਬਿਨ ਜੰਤ ਨਾ, ਇਹ ਤੋਂ ਬਿਨਾਂ ਤਾਂ ਬੰਦਾ ਹੀ ਨਹੀਂ ਨਾ ਬਣਦਾ। ਇੱਕ ਫਰਕ ਹੈ, ਕਿਸੇ ਵਿੱਚ ਔਗਣ ਜ਼ਿਆਦਾ ਹੋ ਜਾਂਦੇ ਨੇ ਅਤੇ ਕਿਸੇ ਵਿੱਚ ਗੁਣ, ਇਹ ਵੱਧ ਘੱਟ ਹੋ ਜਾਂਦੇ। ਜਿਹਦੇ 'ਚ ਗੁਣ ਜ਼ਿਆਦਾ ਹੁੰਦੇ ਨੇ ਉਹਦੇ ਗੁਣਾਂ ਦੀ ਚਰਚਾ ਉਹਦੇ ਔਗਣਾਂ ਦੇ ਉੱਤੇ ਪੜਦਾ ਬਣ ਕੇ ਉਹਨੂੰ ਢੱਕ ਲੈਂਦੀ ਹੈ ਕਿ ਲੋਕ ਕਹਿੰਦੇ ਜੀ ਬੜਾ ਚੰਗਾ ਬੰਦਾ ਹੈ, ਉਹਦੀਆਂ ਚੰਗਿਆਈਆਂ ਹੀ ਇੰਨੀਆਂ ਨੇ ਅਤੇ ਉਹਨੇ ਬੁਰਾਈਆਂ ਨੂੰ ਢੱਕ ਲਿਆ। ਕਿਤੇ ਕਿਤੇ ਔਗਣੇ ਇੰਨੇ ਜ਼ਿਆਦਾ ਹੁੰਦੇ ਨੇ, ਉਹਦੀਆਂ ਚੰਗਿਆਈਆਂ ਔਗਣਾਂ ਦੇ ਵਿੱਚ ਹੀ ਦਬੀਆਂ ਜਾਂਦੀਆਂ ਨੇ ਅਤੇ ਸੰਸਾਰ ਨੂੰ ਗੁਣ ਦਿਸਦਾ ਹੀ ਕੋਈ ਨਹੀਂ, ਉਹਨੂੰ ਔਗਣੇ ਔਗਣ ਦਿਸਣ ਲੱਗ ਜਾਂਦੇ। ਪਰ ਹੈ ਗੁਣ ਔਗਣ ਸਭ ਵੇਖੇ, ਗੁਰਮੁਖ ਬੈਠੇ ਨੇ ਇੱਥੇ, ਰਾਤ ਵੀ ਪਟਿਆਲੇ ਦੀਵਾਨ ਵਿੱਚ ਇਹ ਵਿਚਾਰ ਹੋਏ ਸੀ ਕਿ ਸੰਸਾਰ ਵਿੱਚ ਕੋਈ ਵੀ ਵਿਅਕਤੀ ਐਸਾ ਨਹੀਂ ਹੈ ਜਿਸ ਦੇ ਪੇਟ ਵਿੱਚ ਗੰਦਗੀ ਨਾ ਹੋਵੇ। ਹਰ ਇੱਕ ਦੇ ਪੇਟ ਵਿੱਚ ਬਿਸਤਰਾ ਹੈ, ਕੋਈ ਅਣਹੋਣੀ ਬਾਤ ਨਹੀਂ ਮੈਂ ਕਹਿਣ ਲੱਗਾ, ਜੋ ਹੈ ਉਹੀ ਸਿਮਰਤੀ 'ਚ ਲਿਆਉਣ ਲੱਗਾ। ਜੇ ਕੋਈ ਕਹੇ ਮੇਰੇ ਪੇਟ ਵਿੱਚ ਗੰਦਗੀ ਨਹੀਂ ਹੈ ਤਾਂ ਝੂਠ ਬੋਲਦਾ ਹੋਏਗਾ, ਇਹ ਸੱਚ ਨਹੀਂ ਹੋਏਗਾ, ਹੈ ਹਰ ਇੱਕ ਦੇ ਅੰਦਰ। ਹਾਂ, ਕੁਝ ਛਿਨ ਵਾਸਤੇ ਆਰਜ਼ੀ ਤੌਰ 'ਤੇ ਕਿਸੇ ਨੇ ਯੋਗ ਸਾਧਨਾ ਅਨੁਸਾਰ ਨੇਤੀ ਧੋਤੀ ਦੁਆਰਾ, ਨਿਊਲੀ ਕਰਮ ਦੁਆਰਾ ਉਹਨੇ ਇੱਕ ਵਾਰੀ ਆਪਣੀਆਂ ਅੰਤਰਾਂ ਸਾਰੀਆਂ ਸਾਫ਼ ਕਰ ਦਿੱਤੀਆਂ ਹੋਣ ਅਤੇ ਕੁਝ ਛਿਨ ਲਈ ਬਿਲਕੁਲ ਜਿਹਾ ਜਿਹਾ ਪਾਣੀ ਮੂੰਹ 'ਤੇ ਪਾਇਆ, ਉਹੋ ਜਿਹਾ ਪਾਣੀ ਬਿਲਕੁਲ ਬਾਹਰ ਕੱਢਿਆ ਜਾ ਸਕਦਾ ਇੰਦਰੀਆਂ ਦੇ ਰਾਹੀਂ। ਇਹ ਯੋਗ ਸਾਧਨਾ ਵਿੱਚ ਇੰਨੀ ਗੱਲ ਹੈ, ਪਰ ਕੁਝ ਛਿਨ ਹੋਣਗੇ ਉਦੋਂ ਬਾਅਦ ਗੰਦਗੀ ਉਹਦੇ ਅੰਦਰ ਫਿਰ ਜਮ੍ਹਾਂ ਹੋਣੀ ਸ਼ੁਰੂ ਹੋ ਜਾਂਦੀ, ਗੰਦਗੀ ਹਰ ਇੱਕ ਦੇ ਅੰਦਰ। ਜਿਵੇਂ ਹਰ ਇੱਕ ਦੇ ਪੇਟ ਦੇ ਅੰਦਰ ਗੰਦਗੀ ਹੈ, ਬਿਸਤਰ ਹੈ, ਇੱਕ ਦੂਜੇ ਦੇ ਨਾਲ ਅਸੀਂ ਜੁੜ ਕੇ ਬੈਠੇ ਹਾਂ, ਅਸੀਂ ਵੀ ਬੈਠੇ ਹਾਂ, ਤੁਸੀਂ ਵੀ ਬੈਠੇ ਹੋ, ਕਦੀ ਲੋੜ ਪਈ ਹੈ ਇਹ ਕਹਿ ਦਿਓ ਵੀ ਪਰੇ ਹਟ ਜਾ, ਵੀ ਤੇਰੇ ਪੇਟ ਦੇ ਵਿੱਚ ਗੰਦਗੀ ਹੈ ਤੂੰ ਮੇਰੇ ਨਾਲ ਨਾ ਲੱਗ, ਫਿਰ ਕਹਿ ਕੇ ਵੇਖਿਓ ਗਾਹਾਂ ਜਵਾਬ ਕੀ ਮਿਲਦਾ। ਉਹ ਕਹਿੰਦਾ ਤੇਰੇ ਪੇਟ ਵਿੱਚ ਅੰਮ੍ਰਿਤ ਹੈ, ਤੇਰੇ ਨਹੀਂ ਗੰਦਗੀ ਹੈ, ਜਿਹੜਾ ਕੁਛ ਮੇਰੇ ਪੇਟ 'ਚ ਕਹਿੰਦਾ ਤੇਰੇ ਵਿੱਚ ਆਈ ਕੁਛ ਹੈ, ਤੂੰ ਆਪਣੀ ਗੰਦਗੀ ਲੁਕੋ ਕੇ ਮੇਰੀ ਗੰਦਗੀ ਪ੍ਰਗਟ ਕਰਦਾ, ਬਿਲਕੁਲ ਠੀਕ ਹੋਏਗਾ ਸਹੀ। ਅੱਜ ਉਹ ਲੋਕ ਦੂਸਰੇ ਦੀ ਗੰਦਗੀ ਨੂੰ ਉਛਾੜ ਰਹੇ ਆ ਜਿਨ੍ਹਾਂ ਦੇ ਕੋਲ ਆਪਣੀ ਵੀ ਗੰਦਗੀ ਹੈ। ਗੰਦਗੀ ਇਹੀ ਨਹੀਂ ਹੈ ਜਿਹੜੀ ਬਿਸਤਾ, ਬਿਸਤਾ ਨਾਲੋਂ ਖਤਰਨਾਕ ਗੰਦਗੀ ਹੈ ਅੰਦਰ ਮਨ ਦੀ ਮੈਲ, ਵਿਕਾਰਾਂ ਦੀ ਮੈਲ, ਉਹਨੂੰ ਲੁਕੋ ਕੇ ਰੱਖਿਆ ਹੋਇਆ ਸੀ। ਕੁਦਰਤ ਨੇ ਦੋ ਚੀਜ਼ਾਂ ਨੂੰ ਬਹੁਤ ਪਰਦਾ ਦਿੱਤਾ ਹੈ, ਬਹੁਤ। ਇੱਕ ਤਾਂ ਜਿਹੜੀ ਅਤਿਅੰਤ ਗੰਦੀ ਚੀਜ਼ ਹੈ ਉਹਨੂੰ ਬਹੁਤ ਢੱਕ ਕੇ ਰੱਖਿਆ ਕੁਦਰਤ ਨੇ ਕਿ ਗੰਦਗੀ ਹਵਾ ਵਿੱਚ ਫੈਲੇ ਨਾ, ਹੋਰ ਵਾਤਾਵਰਨ ਗੰਦਾ ਨਾ ਹੋ ਜਾਏ। ਇੱਕ ਜਿਹੜੀ ਅਤਿਅੰਤ ਚੰਗੀ ਚੀਜ਼ ਹੈ ਉਹਨੂੰ ਬੜਾ ਢੱਕ ਕੇ ਰੱਖਿਆ ਕਿ ਇਹਦੀ ਕਿਤੇ ਮਿੱਟੀ ਘੱਟੇ ਵਿੱਚ ਇਹਦੀ ਕੀਮਤ ਨਾ ਘੱਟ ਜਾਏ। ਦੋ ਚੀਜ਼ਾਂ ਨੂੰ ਬੜਾ ਸੰਭਾਲ ਕੇ ਰੱਖਿਆ। ਮਨੁੱਖ ਦੇ ਕੋਲ ਸਭ ਤੋਂ ਕੀਮਤੀ ਚੀਜ਼ਾਂ ਮਨੁੱਖਾ ਦੇਹੀ ਵਿੱਚ ਹਰ ਇੱਕ ਸਰੀਰ ਦੇ ਵਿੱਚ ਦੋ ਨੇ, ਇੱਕ ਦਿਲ ਔਰ ਦਿਮਾਗ। ਦਿਲ ਨੂੰ ਢੱਕਣ ਵਾਸਤੇ ਮਜ਼ਬੂਤ ਇੱਕ ਹੱਡੀਆਂ ਦਾ ਜਾਲ ਉੱਪਰ ਬਾੜ, ਜਿਵੇਂ ਲੋਹੇ ਦਾ ਪਿੰਜਰਾ ਹੁੰਦਾ ਨਾ, ਐਂ ਉਹਦੇ 'ਤੇ ਪਿੰਜਰਾ ਦਿੱਤਾ ਹੈ ਕਿ ਦਿਲ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਅਜ਼ਾ ਨਾ ਲੱਗੇ, ਕਿਤੇ ਉੱਪਰ ਤੋਂ ਚੋਟ ਲੱਗੇ ਤਾਂ ਬਾਹਰ ਦੇ ਕੋਟ ਤੱਕ ਰਹਿ ਜਾਏ। ਅਤੇ ਦਿਮਾਗ ਨੂੰ ਮੈਡੀਕਲ ਸਾਇੰਸ ਨੂੰ ਪੁੱਛੋ, ਜਿੰਨੀਆਂ ਜਿਸਮ ਵਿੱਚ ਹੱਡੀਆਂ ਨੂੰ ਸਭ ਤੋਂ ਕਰੜੀ ਹੱਡੀ ਜਿਹੜੀ ਹੈ ਉਹ ਖੋਪੜੀ ਹੈ ਮਨੁੱਖ ਦੀ। ਕਿਉਂ? ਇਹਦੇ ਵਿੱਚ ਦਿਮਾਗ ਹੈ, ਉਹਨੂੰ ਸੰਭਾਲ ਕੇ ਰੱਖਿਆ ਕੁਦਰਤ ਨੇ। ਤੇ ਇਸ ਤਰ੍ਹਾਂ ਪਰਮੇਸ਼ਰ ਨੇ ਗੰਦਗੀ ਜਿਹੜੀ ਹੈ ਉਹ ਪੇਟ ਦੇ ਵਿੱਚ ਉਹਦੇ 'ਤੇ ਕਈ ਤਹਿਆਂ ਉੱਪਰ ਦੇ ਦਿੱਤੀਆਂ, ਜਿਹਨੂੰ ਚਮੜੀ ਕਹਿੰਦੇ ਹਾਂ ਅਸੀਂ। ਗੰਦਗੀ ਹੈ ਲੇਕਿਨ ਬਦਬੋ ਨਹੀਂ ਆ ਰਹੀ ਕਿਸੇ ਨੂੰ, ਇੱਕ ਦੂਜੇ ਦੇ ਕੋਲ ਬੈਠਿਆਂ ਕੋਈ ਬਦਬੋ ਨਹੀਂ। ਜਦੋਂ ਕਿਤੇ ਗੰਦਗੀ ਪੇਟ ਤੋਂ ਨਿਕਲ ਕੇ ਬਾਹਰ ਆ ਜਾਏ ਤਾਂ ਕੋਈ ਬਰਦਾਸ਼ਤ ਨਹੀਂ ਕਰ ਸਕੇਗਾ, ਕਹੇਗਾ ਓਏ ਚੱਲਿਆ, ਓ ਤੂੰ ਨਾਲ ਆਏ, ਤੇਰੇ ਕੱਪੜਿਆਂ ਨੂੰ ਗੰਦਗੀ ਲੱਗੀ ਹੋਈ। ਜਦੋਂ ਕਿਸੇ ਦਾ ਔਗਣ ਨੰਗਾ ਹੋ ਗਿਆ, ਜਦੋਂ ਕਿਸੇ ਦੀ ਵਿਸ਼ਿਆਂ ਦੀ ਗੰਦਗੀ ਉਹਦੇ ਬਾਹਰ ਸਮਾਜ ਦੇ ਵਸਤਰਾਂ ਨੂੰ ਲੱਗਣ ਲੱਗੀ, ਉਦੋਂ ਹਾਲ ਦੁਹਾਈ ਮੱਚ ਜਾਏਗੀ। ਹਾਲਾਂਕਿ ਉਹੀ ਕੁਛ ਬਾਕੀ ਦੇ ਵੀ ਕਰਦੇ ਆ, ਲੋਕੀ ਕਰਦੇ ਨੇ, ਫਿਰ ਉਹਨੂੰ ਬੁਰਾ ਕਿਹਾ ਜਾਏਗਾ, ਉਹਨੂੰ ਪਾਪੀ ਕਿਹਾ ਜਾਏਗਾ। ਕੌਣ ਕਹਿਣਗੇ ਜੀ? ਜਿਹੜੇ ਖੁਦ ਹਨ ਉਹ ਕਹਿਣਗੇ, ਪ੍ਰਚਾਰ ਉਹ ਕਰਨਗੇ ਜਿਹੜੇ ਉਹਦੇ ਨਾਲੋਂ ਵੀ ਮਾੜੇ ਨੇ। ਇਸ ਲਈ ਗੁਰੂ ਨੇ ਕਿਹਾ ਕਿ ਜੇ ਤੁਸੀਂ ਮੇਰੇ ਤੱਕ ਆਉਣਾ ਪਹਿਲਾਂ ਆਪਣਾ ਸੁਭਾਅ ਬਦਲੋ। ਪਾਤਸ਼ਾਹ ਦੱਸੋ ਕੀ ਸੁਭਾਅ ਬਦਲਾਂ? ਕਹਿੰਦੇ ਤੂੰ ਆਪਣੇ ਆਪ ਨੂੰ ਮੰਦਾ ਕਹਿਣਾ ਸ਼ੁਰੂ ਕਰ ਤੇ ਲੋਕਾਂ ਨੂੰ ਚੰਗਾ ਕਹਿਣਾ ਸ਼ੁਰੂ ਕਰ, ਤਾਂ ਮੇਰੇ ਨਾਲ ਤੇਰੀ ਬਣ ਸਕਦੀ ਹੈ। ਮੰਦਾ ਜਾਣੈ ਆਪ ਕੋ ਅਵਰ ਭਲਾ ਸਹਿਸਾਰ। ਮੰਦਾ ਆਪਣੇ ਆਪ ਨੂੰ ਕੌਣ ਮੰਨਦਾ? ਤੂੰ ਕਹਿ ਕਿ ਹਮ ਅਵਗੁਣ ਭਰੇ ਇੱਕ ਗੁਣ ਨਾਹੀ, ਇਹ ਤੈਨੂੰ ਕਹਿਣੀ ਪਏਗੀ। ਤੂੰ ਇਹ ਕਹਿ ਹਮ ਮੈਲੇ ਤੁਮ ਉਜਲ ਕਰਤੇ, ਤੈਨੂੰ ਕਹਿਣੀ ਪਏਗੀ ਇਹ ਗੱਲ, ਫਿਰ ਤੇਰਾ ਕੁਛ ਬਣ ਸਕਦਾ। ਜੇ ਤੂੰ ਇਹ ਗੱਲ ਕਹੇ ਤਾਂ ਫਿਰ ਬਾਤ ਬਣਨੀ ਨਹੀਂ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ ਕਿ ਮਨ ਦੇ ਵਿੱਚ ਜੋ ਜਨਮਾਂ ਜਨਮਾਤਰਾਂ ਦਾ ਪਾਪਾਂ ਦਾ ਸਮੂਹ ਮੈਲ ਰੂਪ ਦੇ ਵਿੱਚ ਪ੍ਰਾਪਤ ਹੁੰਦਾ ਰਿਹਾ, ਇਹਨੂੰ ਹੋਰ ਕੁਛ ਮਿਲਿਆ ਚਾਹੇ ਨਹੀਂ ਮਿਲਿਆ, ਹਰ ਜਨਮ ਦੇ ਵਿੱਚ ਜੋ ਇਹਨੇ ਪਾਪ ਕੀਤੇ ਉਹ ਗਠੜੀ ਭਾਰੀ ਹੁੰਦੀ 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 ਹੁੰਦੀ, ਕਿਤੇ ਕੁਛ ਪੁੰਨ ਵੱਧ ਗਏ ਜਿਨ੍ਹਾਂ ਦਾ ਮਨੁੱਖਾ ਸਰੀਰ ਮਿਲ ਗਿਆ, ਪਰ ਇਹਦੇ ਸਿਰ ਦੇ ਉੱਤੇ ਗਠੜੀ ਤਾਂ ਜਨਮਾਂ ਜਨਮਾਤਰਾਂ ਦੀ ਮੈਲ ਦੀ ਚੱਕੀ ਹੋਈ ਹੈ। ਦੇਖੋ ਕੁੱਤੇ ਦੀ ਜੂਨ ਵਿੱਚ ਕਿਤੇ ਮੈਲ ਧੋਣ ਨੂੰ ਸਮਾਂ ਨਹੀਂ ਮਿਲਿਆ, ਕੁੱਤਾ ਕਿਤੇ ਸਤਸੰਗਤ 'ਚ ਨਹੀਂ ਜਾ ਸਕਦਾ, ਕਿਸੇ ਗੁਰਦੁਆਰੇ ਕਿਸੇ ਮੰਦਰ ਮਸਜਿਦ ਵਿੱਚ ਜਾ ਨਹੀਂ ਸਕਦਾ, ਜੇ ਨੇੜੇ ਵੀ ਲੱਗ ਜਾਏ ਤਾਂ ਉਸ ਵੇਲੇ ਡੰਡੇ ਖੜਕਦੇ ਆ। ਸੂਰ ਦੀ ਜੂਨ ਮਿਲੀ, ਖੋਤੇ ਦੀ ਮਿਲੀ, ਕੀ ਕਰੇਗਾ ਉਹ? ਹੁਣ ਮੌਕਾ ਮਿਲਿਆ, ਇਹ ਮੌਕਾ ਹੱਥੋਂ ਗਿਆ ਤਾਂ ਕੁਛ ਵੀ ਨਹੀਂ ਆਪਣੇ ਪੱਲੇ ਰਹਿਣ ਵਾਲਾ। ਕਦੇ ਕਦੇ ਇਹ ਸੋਚ ਕੇ ਮਨ ਉਦਾਸ ਹੋ ਜਾਂਦਾ, ਹਰ ਇੱਕ ਵਾਰ ਸੋਚੇ ਸੀ, ਜਿੰਨਾ ਸੋਚੋਗੇ ਉਨਾ ਉਦਾਸ ਹੋ ਜਾਓਗੇ, ਜਿੰਨਾ ਉਦਾਸ ਹੋਗੇ ਉਪਰਾਮ ਹੋਗੇ ਉਨਾ ਰੱਬ ਦੀ ਬਿੱਥ ਘਟੇਗੀ, ਨੇੜਤਾ ਵਧੇਗੀ। ਇਹ ਜਿਹੜਾ ਸੰਸਾਰ ਵਿੱਚ ਜੀ ਲੱਗਿਆ, ਇਸੇ ਨੇ ਤਾਂ ਸਾਡੀ ਜ਼ਿੰਦਗੀ ਬਰਬਾਦ ਕੀਤੀ ਹੈ। ਬੱਚਿਆਂ 'ਚ ਲੱਗਿਆ, ਮਕਾਨ 'ਚ ਲੱਗਿਆ, ਪਦਾਰਥਾਂ 'ਚ ਲੱਗਿਆ, ਨਾਟਕ ਚੇੜਕ 'ਚ ਲੱਗਿਆ, ਇੰਨੀ ਤਾਂ ਜ਼ਿੰਦਗੀ ਬਰਬਾਦ ਕੀਤੀ ਹੈ। ਇਸ ਲਈ ਫਰੀਦ ਸਾਹਿਬ ਨੇ ਜੋ ਕਿਹਾ, ਆਓ ਅਗਲੀ ਵਿਚਾਰ ਫਰੀਦ ਸਾਹਿਬ ਦੇ ਉਸ ਸ਼ਬਦ ਦੇ ਅਨੁਸਾਰ।
ਤੇਰਾ ਹੁਣ ਬੰਨਣੇ ਦਾ ਬੇੜਾ ਬੇੜਾ ਬੰਨ ਲੈ ਮਨਾ, ਹੁਣ ਬੰਨਣੇ ਦਾ ਬੇੜਾ ਬੇੜਾ ਬੰਨ ਲੈ ਮਨਾ, ਤੇਰਾ ਹੁਣ ਬੰਨਣੇ ਦਾ ਬੇੜਾ ਬੇੜਾ ਬੰਨ ਲੈ ਹੁਣ ਬੰਨਣੇ ਦਾ ਬੇੜਾ ਬੇੜਾ ਬੰਨ ਲੈ
ਸਕਿਓ ਬੰਧਨ ਕੀ ਬੇਲਾ ਪ੍ਰਮਾਣ ਦਿੱਤਾ ਬੇੜਾ ਜਾਂ ਬੇੜੀ ਜਹਾਜ਼ ਇਹ ਸਾਰੇ ਪਾਣੀ ਦੇ ਵਿੱਚ ਬੜੇ ਸੌਖੇ ਤਰੀਕੇ ਨਾਲ ਨਦੀ ਨੂੰ ਨਾਲੇ ਨੂੰ ਸਮੁੰਦਰ ਨੂੰ ਪਾਰ ਕਰਨ ਦਾ ਸਾਧਨ ਹਨ। ਮੈਂ ਇਸੇ ਮੂਲ ਰੂਪ ਵਿੱਚ ਤਿੰਨ ਚੀਜ਼ਾਂ ਮੰਨੀਆਂ ਨੇ ਕਿ ਜੇ ਨਾਲਾ ਤਰਨਾ ਹੋਵੇ ਉਹਦੇ ਲਈ ਤੁਲਹੜਾ ਹੈ, ਨਾਲਾ ਛੋਟਾ ਹੁੰਦਾ, ਬਰਸਾਤੀ ਨਾਲੇ ਹੁੰਦੇ ਸੀ ਪੁਰਾਣੇ ਸਮੇਂ ਵਿੱਚ, ਸਾਧਨ ਪੁਲਾਂ ਦੇ ਨਹੀਂ ਸਨ, ਇੱਕ ਘਾਟ ਤੋਂ ਦੂਸਰੇ ਘਾਟ ਤੱਕ ਫਿਰ ਉੱਥੇ ਇਹੋ ਜਿਹੇ ਸਾਧਨ ਹੀ ਕਰਨੇ ਪੈਂਦੇ। ਇਸ ਤੋਂ ਅੱਗੇ ਚੱਲ ਕੇ ਨਦੀ ਹੈ, ਨਦੀ ਵਿੱਚ ਤੁਲਹੜਾ ਕੰਮ ਨਹੀਂ ਸੀ ਦਿੰਦਾ ਕਿਉਂਕਿ ਨਦੀ ਦਾ ਬਹਾਅ ਵੀ ਜ਼ਿਆਦਾ ਹੈ, ਨਦੀ ਦਾ ਜਿਹੜਾ ਫਰੰਟ ਹੈ ਉਹ ਬਹੁਤ ਵੱਡਾ ਹੈ, ਦੂਰੀ ਹੈ ਕਿਨਾਰਿਆਂ ਦੀ, ਬੇੜਾ ਕੰਮ ਨਹੀਂ ਕਰਦਾ। ਫਿਰ ਉਸ ਥਾਂ 'ਤੇ ਤੁਲਹੇ ਤੋਂ ਅਗਲੀ ਬਾਤ ਹੈ ਬੇੜੀ ਦੀ, ਨਦੀ ਤੈਰਨ ਦੇ ਲਈ ਫਿਰ ਬੇੜੀ ਦਾ ਸਹਾਰਾ ਲਿਆ ਜਾਂਦਾ ਹੈ। ਜੇ ਸਮੁੰਦਰ ਨੂੰ ਪਾਰ ਕਰਨਾ ਹੋਵੇ ਤਾਂ ਫਿਰ ਬੇੜੀ ਦੀ ਵੀ ਉਤਨੀ ਸਮਰੱਥਾ ਨਹੀਂ ਹੈ, ਉੱਥੇ ਫਿਰ ਉਹਦਾ ਨਾਮ ਗੁਰਬਾਣੀ ਦੇ ਵਿੱਚ ਬੇੜਾ ਰੱਖਿਆ, ਜਿਸ ਨੂੰ ਫਰੀਦ ਸਾਹਿਬ ਬੇੜਾ ਸ਼ਬਦ ਵਰਤਦੇ ਹੈ, ਅਤੇ ਅੱਜ ਦੀ ਭਾਸ਼ਾ ਵਿੱਚ ਉਹਨੂੰ ਜਹਾਜ਼ ਕਿਹਾ ਜਾਂਦਾ, ਪੁਰਾਣੇ ਸਮੇਂ 'ਚ ਉਹਨੂੰ ਬੇੜਾ ਹੀ ਕਹਿੰਦੇ। ਅਤੇ ਹੁਣ ਵੀ ਸਮੁੰਦਰੀ ਜਹਾਜ਼ ਨੂੰ ਬੇੜੇ ਕਹੇ ਜਾਂਦੇ ਨੇ, ਅਜੇ ਵੀ ਪੁਰਾਣੀ ਭਾਸ਼ਾ ਦੇ ਸ਼ਬਦ ਹੈ। ਹੁਣ ਇਸ ਨੂੰ ਅੰਤਰੀ ਭਾਵ ਵਿੱਚ ਸੰਕਲਪਾਂ ਵਿਕਲਪਾਂ ਦੇ ਗੰਦੇ ਨਾਲੇ ਨੂੰ ਪਾਰ ਕਰਨ ਵਾਸਤੇ ਪਰਮਾਤਮਾ ਦੇ ਪ੍ਰੇਮ ਦਾ ਤੁਲਹੜਾ ਚਾਹੀਏ। ਆਸਾ ਔਰ ਤ੍ਰਿਸ਼ਨਾ ਦੀ ਨਦੀ ਨੂੰ ਪਾਰ ਲੰਘਣ ਵਾਸਤੇ ਭਗਤੀ ਦੀ ਬੇੜੀ ਚਾਹੀਦੀ ਹੈ। ਇਸ ਸੰਸਾਰ ਸਮੁੰਦਰ ਨੂੰ ਅਥਾ ਜਲ ਵਾਲਾ ਉਹ ਸਮੁੰਦਰ ਕਿਹਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਹੇ ਮੇਰੇ ਗੋਬਿੰਦ ਮੈਨੂੰ ਇਹਦੇ ਤੋਂ ਤਾਰ ਲੈ, ਮੈਂ ਇਹਦੇ 'ਚ ਡੁੱਬਦਾ ਜਾ ਰਿਹਾ। ਇਹਦੇ 'ਚ ਪਦਾਰਥਾਂ ਦਾ ਪਾਣੀ ਹੈ, ਤ੍ਰਿਸ਼ਨਾ ਦੀ ਬੜਬਾ ਨਾਲ ਅਗਨੀ ਹੈ, ਇਹਦੇ ਵਿੱਚ ਆਸਾ ਦੀਆਂ ਲਹਿਰਾਂ ਆ ਰਹੀਆਂ ਨੇ, ਭਰਮ ਦੀਆਂ ਭਮੇਰੀਆਂ ਘੁੰਮ ਰਹੀਆਂ ਨੇ, ਕਾਮ ਕ੍ਰੋਧ ਦੇ ਜਲ ਜੰਤੂ ਹਨ ਇਹਦੇ ਵਿੱਚ। ਇਹਦੇ ਵਿੱਚ ਤਾਰਨ ਵਾਸਤੇ ਨਾਮ ਦੁਆਰਾ ਪ੍ਰਾਪਤ ਹੋਇਆ ਆਤਮਕ ਗਿਆਨ, ਨਾਮ ਗਿਆਨ ਦੇ ਜਹਾਜ਼ ਤੋਂ ਬਿਨਾਂ ਨਹੀਂ ਤਰਿਆ ਜਾ ਸਕਦਾ। ਇਸ ਲਈ ਫਰੀਦ ਸਾਹਿਬ ਨੇ ਕਿਹਾ ਕਿ ਭਾਈ ਤੇਰਾ ਹੁਣੇ ਵੇਲਾ ਸੀ, ਇਹ ਪ੍ਰਮਾਣ ਦਿੱਤਾ, ਭਰ ਸਰਵਰ ਜਬ ਉਛਲੈ, ਬਾਹਰ ਦੇ ਸਮੁੰਦਰ ਤੋਂ ਦ੍ਰਿਸ਼ਟੀ ਛੱਡ ਕੇ ਅੰਦਰ ਆਵਾਂਗੇ। ਸਰੋਵਰ ਦਾ ਭਰਨਾ ਇਹੀ ਹੈ ਕਿ ਜਦੋਂ ਤੇਰੇ ਸਵਾਸ ਪੂਰੇ ਹੋ ਗਏ ਫਿਰ ਇਹਦੇ ਚ ਇੱਕ ਉਛਾਲਾ ਆਉਣ ਵਾਲਾ ਹੈ। ਤੂੰ ਕਦੇ ਉਹ ਉਛਾਲ ਵੱਲ ਵੇਖਿਆ ਨਹੀਂ। ਉਹ ਉਛਾਲ ਕੀ ਆਉਣਾ ਹੈ? ਜਦੋਂ ਤੇਰਾ ਜੀਵ ਆਤਮਾ ਸਵਾਸ ਪੂਰੇ ਹੋ ਗਏ, ਭਰ ਗਏ, ਭਰ ਸਰਵਰ ਜਦ ਉਛਲੈ, ਉਦੋਂ ਇੱਕ ਉਛਾਲਾ ਆਏਗਾ। ਤੇਰਾ ਜੀਵ ਆਤਮਾ ਉਛਾਲਾ ਕੀ ਆਉਂਦਾ ਹੈ? ਪਾਣੀ ਸਮੁੰਦਰ ਤੋਂ ਬਾਹਰ ਚਲਿਆ ਜਾਂਦਾ ਹੈ। ਤੇਰਾ ਉਛਾਲਾ ਐਸਾ ਆਉਣ ਵਾਲਾ, ਤੇਰੀ ਜੀਵ ਆਤਮਾ ਤੇਰੇ ਸਰੀਰ ਤੋਂ ਬਾਹਰ ਚਲੀ ਜਾਣੀ ਹੈ। ਪਰ ਸਰਵਰ ਜਬ ਉਛਲੈ ਤਬ ਤਰਨ ਦੇਹਲਾ, ਫਿਰ ਯਾਦ ਰੱਖੀ ਜੇ ਤੂੰ ਕਹੇ ਉਦੋਂ ਤਰ ਜਾਏ, ਫਿਰ ਨਹੀਂ ਤਰ ਹੋਏਗਾ, ਫਿਰ ਨਹੀਂ ਤਰ ਹੋਏਗਾ। ਪਰ ਸਰਵਰ ਜਬ ਉਛਲੈ ਤਬ ਤਰਨ ਦੇਹਲਾ, ਫਿਰ ਅੱਗੇ ਚੱਲ ਕੇ ਇਹ ਕਿਹਾ ਕਿ ਹੱਥ ਨਾ ਲਾਏ ਕਸੁੰਬੜੈ ਜਲ ਜਾਸੀ ਢੋਲਾ। ਢੋਲੇ ਦਾ ਅਰਥ ਹੈ ਪਿਆਰਾ। ਹੇ ਪਿਆਰੇ, ਦੇਖੀ ਕਿਤੇ ਹੱਥ ਨਾ ਲਾਏ ਕਸੁੰਬੜੇ। ਕਸੁੰਬੜਾ ਜਿਹੜਾ ਸ਼ਬਦ ਹੈ, ਜੇ ਇਹਨੂੰ ਸਮਝੀਏ ਗੁਰਬਾਣੀ ਦੇ, ਤਾਂ ਵੈਸੇ ਇੱਕ ਇੱਕ ਤੁਕ ਨੂੰ ਸਮਝਣ ਦੇ ਲਈ ਵੀ ਬੜਾ ਵਿਸਥਾਰ ਵਾਲਾ ਸਮਾਂ ਜਿਹੜਾ ਉਹ ਸਮਝਣ ਨੂੰ ਲੱਗ ਜਾਂਦਾ। ਗੁਰਬਾਣੀ ਦੇ ਅਰਥਾਂ ਨੂੰ ਸਮਝਣ ਦੀ ਆਦਤ ਸਾਡੀ ਖਤਮ ਹੁੰਦੀ ਜਾ ਰਹੀ ਹੈ ਦਿਨ ਪਰ ਦਿਨ। ਸਾਨੂੰ ਚੰਗੀਆਂ ਲੱਗਦੀਆਂ ਨੇ ਜਿਹੜੀਆਂ ਝੂਠ ਮੋੜ ਦੀਆਂ ਕਹਾਣੀਆਂ ਤਰੋੜ ਮਰੋੜ ਕੇ ਸੁਣਾਉਣ ਵਾਲੇ ਨੇ, ਵੀ ਭਾਵੇਂ ਘਾਹ ਫੂਸ ਹੋਵੇ, ਤੜਕਾ ਵਧੀਆ ਲੱਗਿਆ ਵਾ ਹੋਵੇ, ਵੀ ਤੜਕੇ ਵਾਲੀ ਦਾਲ ਚਾਹੀਦੀ ਹੈ, ਜਾਂ ਮੈਂ ਉਹਦੇ 'ਚ ਕੱਖ ਬਣਾ ਹੋਵੇ, ਵਿਟਾਮਿਨ ਕੋਈ ਬਣਾ ਹੋਵੇ, ਜੀਵਨ ਨੂੰ ਸਵਾਦ ਚਾਹੀਦਾ। ਅਤੇ ਅੱਜ ਕੁਛ ਅਜਿਹਾ ਵਾਤਾਵਰਣ ਹੁੰਦਾ ਜਾਂਦਾ, ਗਵਈਆਂ ਵਾਲੇ ਢੰਗ ਤਾਂ ਬਹੁਤ ਸਾਰੇ ਸਾਡੇ ਮਹਾਤਮਾ ਨੇ ਵੀ ਪਕੜ ਲਏ, ਵੀ ਜਿਹੜੇ ਜਿਹੜੇ ਗਵਈਏ ਪ੍ਰਭਾਵ ਪਾਉਂਦੇ ਨੇ, ਇਹਨਾਂ ਨੇ ਤਕਨੀਕ ਦੇਖੀ। ਗਾਉਣ ਵਾਲਿਆਂ ਦਾ ਪ੍ਰਭਾਵ ਕਿਸ ਗੱਲ ਦਾ ਪੈਂਦਾ? ਇੱਕ ਆਵਾਜ਼, ਦੂਜਾ ਸਾਜ਼। ਗਾਉਣ ਵਾਲਿਆਂ ਕੋਲ ਕੀ ਹੈ? ਉਹਨਾਂ ਕੋਲ ਕਿਤੇ ਬ੍ਰਹਮ ਗਿਆਨ ਹੈ। ਇਸੇ ਕਰਕੇ ਨੇ ਕਿਹਾ ਵੀ ਸੰਸਾਰ ਨੂੰ ਮਗਰ ਲਾਉਣਾ ਤਾਂ ਥੋੜ੍ਹੀ ਜਿਹੀ ਤਕਨੀਕ ਗਾਉਣ ਵਾਲਿਆਂ ਦੀ ਵੀ ਆਪਾਂ ਨੂੰ ਰੱਖਣੀ ਪਊਗੀ। ਰਾੜੇ ਵਾਲੇ ਮਹਾਂਪੁਰਸ਼ਾਂ ਨੂੰ ਇਹਦੀ ਲੋੜ ਨਹੀਂ ਸੀ, ਉਹਨਾਂ ਨੇ ਦੋ ਚਿਮਟੇ ਇੱਕ ਢੋਲਕੀ ਸਾਰੀ ਜ਼ਿੰਦਗੀ ਕੱਢਤੀ ਇਹਦੇ ਨਾਲੇ। ਅਤੇ ਹੁਣ ਦੇਖ ਲਿਓ ਵੀ ਇੱਕ ਢੋਲਕੀ ਨਾਲ ਸਰਦਾ ਸਾਡਾ, ਦੋ ਕੁ ਚਿਮਟਿਆਂ ਨਾਲ ਸਰਦਾ। ਵਜਾਉਣ ਦਾ ਢੰਗ ਹੈ ਰਾੜੇ ਵਾਲੇ ਮਹਾਂਪੁਰਸ਼ਾਂ ਵਰਗਾ ਸਾਡਾ? ਮਸਤਮਣੀ ਮਹਾਂਪੁਰਸ਼ਾਂ ਇਹ ਚਿਮਟਾ ਵੱਜਦਾ, ਵਾਹਿਗੁਰੂ ਕਿਰਪਾ ਕਰੇ, ਚਿਮਟੇ ਸਿਰਾਂ ਦੇ ਉੱਤੇ ਦੀ ਘੁੰਮਦੇ ਦੇਖੇ ਹੈ, ਜਿਵੇਂ ਨਚਾਰ ਸਿਰ ਦੇ ਉੱਤੇ ਦੀ ਘੁੰਮਾਉਂਦੇ ਨੇ ਚਿਮਟਾ ਵਜਾਉਣ ਵੇਲੇ। ਸਾਡੇ ਸੰਤਾਂ ਦੇ ਚੇਲੇ ਵੀ ਐਂ ਘੁੰਮਾਉਣ ਲੱਗ ਗਏ। ਮੈਨੂੰ ਫਿਰ ਇਸ ਗੱਲੋਂ ਮਾੜਾ ਕਹਿੰਦੇ ਆ, ਕਹਿੰਦੇ ਦੇਖੋ ਜੀ ਇਹਦੀ ਜ਼ਬਾਨ ਨਹੀਂ ਰਹਿੰਦੀ, ਇਹ ਨਹੀਂ ਹਟਦਾ, ਮੈਂ ਹਟਾਂ ਕਿਵੇਂ, ਮੇਰਾ ਗੁਰੂ ਨਹੀਂ ਮੈਨੂੰ ਹਟਣ ਦਿੰਦਾ। ਗੁਰੂ ਸਾਹਿਬ ਕਹਿੰਦੇ, ਫਰਮਾਨ ਕਰਦੇ ਨੇ ਵੀ ਦੇਖੋ ਜਿਹੜਾ ਦਿਖਾਵਾ ਇਹ ਮੈਨੂੰ ਪਸੰਦ ਨਹੀਂ, ਇਹ ਭਲੇ ਵਾਸਤੇ ਹੀ ਹੈ। ਗੁਰੂ ਕਿਰਪਾ ਕਰੇ। ਕਸੁੰਬੜਾ ਇੱਕ ਬੂਟੀ ਹੁੰਦੀ ਹੈ ਬਨਸਪਤੀ ਵਿੱਚ ਪੈਦਾ ਹੋਣ ਵਾਲੀ, ਜਿੱਥੇ 18 ਭਾਰ ਬਨਸਪਤੀ ਹੈ ਨਾ। ਵੈਸੇ ਤਾਂ ਗੁਰੂ ਨਾਨਕ ਦੀ ਹਰ ਗੱਲ ਵਿੱਚ ਗੱਲ ਹੈ, ਜਿਉਂ ਕੇਲੇ ਕੇ ਪਾਤ ਮੇ ਪਾਤ, ਪਾਤ ਮੇ ਪਾਤ, ਤਿਉਂ ਗੁਰੂ ਨਾਨਕ ਕੀ ਬਾਤ ਮੇ ਬਾਤ, ਬਾਤ ਮੇ ਬਾਤ। ਹੁਣ ਬਨਸਪਤੀ ਹੈ, ਆਹ ਜਿਹੜੇ ਪੌਦੇ ਨੇ ਧਰਤੀ 'ਚ ਪੈਦਾ ਹੁੰਦੇ, ਇਹ ਸਮੁੱਚੇ ਰੂਪ 'ਚ ਇਹਨੂੰ ਬਨਸਪਤੀ ਕਹਿੰਦੇ ਹਾਂ ਅਸੀਂ। ਗੁਰਬਾਣੀ 'ਚ ਲਿਖਿਆ ਭਾਰ 18 ਮਾਲਣ ਤੇਰੀ, ਤੇ 18 ਭਾਰ ਦਾ ਅਰਥ ਵੀ ਸਮਝਣਾ ਪਊਗਾ। 18 ਭਾਰ ਕੀ ਹੈ? ਪ੍ਰਾਣੀ ਇੱਕ ਗਿਣਤੀ ਹੈ, ਪ੍ਰਾਣੀ ਗਿਣਤੀ। ਇੱਕ ਭਾਰ ਜਿਹੜਾ ਉਹਦੀ ਇਸ ਤਰ੍ਹਾਂ ਦੀ ਗਿਣਤੀ ਕੀਤੀ ਗਈ ਹੈ, 3260 ਤੋਲੇ ਜਦੋਂ ਹੋ ਜਾਣ ਉਹ ਕਿਵੇਂ ਕਰਨੇ ਨੇ, ਉਹਦੀ ਇੱਕ ਗਿਣਤੀ ਆ। ਵੀ ਜਿਵੇਂ ਸੰਗਤਰਾ ਇੱਕ ਜਾਤੀ ਦਾ ਸੰਗਤਰੇ ਤੋਂ ਇੱਕ ਪੱਤਾ ਤੋੜ ਲਿਆ, ਅੰਬ ਭਾਵੇਂ 100 ਕਿਸਮ ਦਾ ਹੈ, ਇੱਕ ਅੰਬ ਦਾ ਪੱਤਾ ਤੋੜਨਾ ਬਸ, ਇੱਕ ਅਮਰੂਦ ਦਾ ਪੱਤਾ ਤੋੜਨਾ, ਇੱਕ ਇੱਕ ਪੱਤਾ ਤੋੜ ਕੇ ਤੱਕੜੀ ਦੇ ਵਿੱਚ ਪਾਈ ਜਾਣਾ, ਜਦੋਂ 3260 ਤੋਲੇ ਹੋ ਜਾਣ ਉਦੋਂ ਇੱਕ ਭਾਰ ਬਣਦਾ ਹੈ। ਜਿਸ ਵੇਲੇ 18 ਭਾਰ ਪੂਰੇ ਹੋ ਗਏ ਕੋਈ ਬਨਸਪਤੀ ਦਾ ਪੌਦਾ ਬਾਕੀ ਨਹੀਂ ਰਹੂਗਾ, ਸਾਰਿਆਂ ਦੀ ਗਿਣਤੀ ਹੈ। ਇਹਨੂੰ ਕਹਿੰਦੇ ਨੇ 18 ਭਾਰ ਬਨਸਪਤੀ, ਭਾਰ 18 ਮਾਲਣ ਤੇਰੀ, ਇਹ ਤੇਰੀ ਮਾਲਣ ਹੈ, ਫੁੱਲ ਗੁੰਦ ਗੁੰਦ ਕੇ ਦੇਣ ਵਾਲੀ ਹੈ ਤੈਨੂੰ ਮੇਰੇ ਪਰਮਾਤਮਾ। 18 ਭਾਰ ਬਨਸਪਤੀ ਵਿੱਚ ਅਨੰਤ ਪੌਦੇ ਐਸੇ ਨੇ, ਜੜੀਆਂ ਬੂਟੀਆਂ ਵੀ ਇਹਦੇ ਵਿੱਚ ਨੇ। ਬਨ ਔਸ਼ਧ ਇੱਕ ਗ੍ਰੰਥ ਬਣਿਆ, ਵੈਦ ਲੋਕਾਂ ਨੇ ਬੜੀ ਖੋਜ ਕਰਕੇ ਬਣਾਇਆ, ਉਹਦੇ ਵਿੱਚ ਹਰ ਪੌਦੇ ਦੀ ਜਾਣਕਾਰੀ ਦਿੱਤੀ ਗਈ। ਇਹਦੇ ਵਿੱਚ ਕੁਝ ਬੜੀਆਂ ਕੰਮ ਦੀਆਂ ਬੂਟੀਆਂ ਤੇ ਕੁਝ ਨਕਮੀਆਂ, ਇਹ ਹੁਣ ਵਾਹਿਗੁਰੂ ਦੀ ਰਚਨਾ ਹੈ। ਜਿਵੇਂ ਬੰਦੇ ਸਾਰੇ ਚੰਗੇ ਨਹੀਂ ਬਣਾਏ, ਵਿੱਚ ਨਕੰਮੇ ਵੀ ਪੈਦਾ ਕਰ ਦਿੱਤੇ, ਪਸ਼ੂ ਸਾਰੇ ਚੰਗੇ ਨਹੀਂ ਬਣਾਏ, ਨਕੰਮੇ ਪਸ਼ੂ ਵੀ ਪੈਦਾ ਕਰ ਦਿੱਤੇ। ਕੁੱਤਿਆਂ ਦੇ ਵਿੱਚ ਸਾਰੇ ਕੁੱਤੇ ਇੱਕੋ ਜਿਹੇ ਨਹੀਂ, ਪਸ਼ੂਆਂ 'ਚ ਸਾਰੇ ਪਸ਼ੂ ਇੱਕੋ ਜਿਹੇ ਨਹੀਂ, ਇਹ ਪਰਮਾਤਮਾ ਦੀ ਰਚਨਾ। ਦੁੰਦਵਾਦ ਰੱਖਿਆ, ਬਰਾਬਰ ਦੀ ਚੀਜ਼ ਰੱਖਣੀ ਹੋਈ, ਚੰਗੀ ਦੇ ਨਾਲ ਮਾੜੀ ਰੱਖਣੀ ਹੈ, ਸੱਚ ਦੇ ਨਾਲ ਝੂਠ ਰੱਖ ਦਿੱਤਾ, ਜੰਮਣ ਦੇ ਨਾਲ ਮਰਨਾ ਰੱਖ ਦਿੱਤਾ, ਦੇਵਤਿਆਂ ਨਾਲ ਦੈਤ ਉਹਦੇ ਸਿਰ 'ਤੇ ਚੜ੍ਹਾ ਦਿੱਤੇ, ਗੁਰਮੁਖਾਂ ਦੇ ਬਰਾਬਰ ਮਨਮੁੱਖ ਖੜ੍ਹੇ ਕਰ ਦਿੱਤੇ, ਇਹ ਤਾਂ ਚੱਲਦਾ ਰਹੂਗਾ। ਇਸੇ ਤਰ੍ਹਾਂ ਇੱਕ ਬੂਟੀ ਪੈਦਾ ਕਰ ਦਿੱਤੀ, ਉਹਦਾ ਨਾਮ ਹੈ ਕਸੁੰਬੜਾ, ਕਸੁੰਬੀ ਇੱਕ ਬੂਟੀ ਹੈ। ਉਹਦੇ ਹੁਣ ਦੋ ਅਰਥ ਲੈਂਦੇ ਨੇ ਸਾਡੇ ਜਿਹੜੇ ਸੰਪਰਦਾਇ ਗਿਆਨੀ ਨੇ, ਕਿ ਸੰਸਕ੍ਰਿਤ ਵਿੱਚ ਕਸੁੰਬਾ ਬੂਟੀ ਦੀ ਬਜਾਏ ਅੱਗ ਦਾ ਨਾਂ, ਅੱਗ ਦੀ ਲਾਟ ਨੂੰ ਵੀ ਕਸੁੰਬਾ ਕਹਿੰਦੇ ਨੇ, ਇਹ ਸੰਸਕ੍ਰਿਤ ਵਿੱਚ ਅਰਥ ਆਇਆ। ਬਨ ਔਸ਼ਧ ਵਿੱਚ ਬਨਸਪਤੀ ਦੇ ਪੌਦਿਆਂ ਦੇ ਗਿਆਨ ਵਿੱਚ ਕਸੁੰਬਾ ਇੱਕ ਬੂਟੀ ਦਾ ਨਾਮ ਆਇਆ, ਇਸ ਲਈ ਇਹਦੇ ਦੋ ਅਰਥ ਹੋ ਗਏ, ਦੋਨੇ ਹੀ ਢੁਕਵੇਂ ਨੇ। ਫਰੀਦ ਸਾਹਿਬ ਜੋ ਗੱਲ ਕਰਦਾ ਤਾਂ ਦੋਨੇ ਥਾਂ 'ਤੇ ਢੁਕਦੀ ਹੈ। ਉਹ ਕਹਿੰਦੇ ਹੱਥ ਨਾਲ ਆਏ ਕਸੁੰਬੜੇ ਜਲ ਜਾਸੀ ਢੋਲਾ, ਇੱਥੋਂ ਅਰਥ ਲੈਣੇ ਦਾ ਢੋਲਾ, ਹੇ ਪਿਆਰੇ ਹੱਥ ਨਾਲ ਆਏ। ਅੱਗ ਦੀ ਚਮਕ ਵੇਖ ਕੇ ਜਿਵੇਂ ਮਾਂ ਆਪਣੇ ਨਿੱਕੇ ਬੱਚੇ ਨੂੰ ਕਹਿੰਦੀ ਹੈ, ਅਜੇ ਉਹਨੂੰ ਸੋਝੀ ਨਹੀਂ, ਅੱਗ ਨੂੰ ਚਮਕਦੀ ਨੂੰ ਦੇਖ ਕੇ ਬੱਚਾ ਉਹਦੇ 'ਚ ਹੱਥ ਪਾਉਣ ਲੱਗਦਾ ਵੀ ਮੈਂ ਇਹਨੂੰ ਪਕੜ ਲਵਾਂ। ਉਹ ਕਹਿੰਦੀ ਨਾ ਮੇਰੇ ਪਿਆਰੇ ਢੋਲਾ, ਹੇ ਮੇਰੇ ਪੁੱਤਰ, ਹੇ ਮੇਰੇ ਪਿਆਰੇ, ਦੇਖੀ ਨੂੰ ਹੱਥ ਨਾ ਲਾਈ, ਤੇਰਾ ਹੱਥ ਜਲ ਜਲ ਸੀ, ਸੜ ਜਾਏਗਾ ਤੇਰਾ ਹੱਥ। ਪਰ ਬੱਚਾ ਫਿਰ ਵੀ ਇਤਵਾਰ ਨਹੀਂ ਕਰਦਾ, ਕਹਿੰਦਾ ਮਾਂ ਐਵੇਂ ਮੁੜਦੀ ਹੈ। ਚੰਚਲ ਮਤ ਵਾਰਕ ਬਪਰੇ ਕੀ ਸਰਪ ਅਗਨ ਕਰ ਮੇਲੇ, ਮਾਂ ਪਰੇ ਹੋਈ, ਬੱਚੇ ਨੇ ਉਹਦੇ 'ਚ ਲਾਟ ਝੱਤ ਦੇ ਦਿੱਤਾ, ਫਿਰ ਕੀ ਹੋਇਆ, ਚੀਕਾਂ ਨਿਕਲ ਗਈਆਂ। ਮਾਂ ਕਹਿੰਦੀ ਪੁੱਤਰ ਮੈਂ ਤੈਨੂੰ ਕਿਹਾ ਸੀ ਨਾ ਹੱਥ ਪਾਈ, ਤੂੰ ਨਹੀਂ ਹਟਿਆ। ਫਿਰ ਗੁੱਸੇ ਹੋ ਕੇ ਇਹ ਵੀ ਕਹਿੰਦੀ ਹੁਣ ਤਾਂ ਹਟੇਗਾ, ਫਿਰ ਨਹੀਂ ਬੱਚਾ ਨੇੜੇ ਹੱਥ ਕਰਦਾ। ਫਰੀਦ ਸਾਹਿਬ ਕਹਿੰਦੇ ਨੇ ਹੇ ਪਿਆਰੇ, ਇਹ ਸੰਸਾਰ ਦੇ ਪਦਾਰਥ ਅੱਗ ਦੀ ਲਾਟ ਨ, ਇਹ ਵਿਸ਼ੇ ਵਿਕਾਰ ਅੱਗ ਦੀ ਮਚਦੀ ਲਾਟ ਨ, ਦੇਖੀ ਕਿਤੇ ਮਨ ਰੂਪੀ ਹੱਥ ਨਾ ਪਾ ਬੈਠੀ, ਜਲ ਜਾਸੀ ਸੜ ਜਾਏਗਾ, ਹੇ ਪਿਆਰੇ ਸੜ ਜਾਏਗਾ। ਇਹ ਦਮਕ ਚਮਕ ਦਮਕ ਹੀ ਹੈ ਇਹਨਾਂ ਦੀ, ਵਿੱਚ ਤਾਂ ਅੱਗ ਹੈ। ਚਮਕ ਦੀ ਚੀਜ਼ ਕਈ ਵਾਰ ਮੂਰਖ ਬਣਾ ਦਿੰਦੀ ਹੈ, ਮੂਰਖ। ਇੱਕ ਅੰਗਰੇਜ਼ ਨੇ ਇਹ ਸਮਝ ਕੇ ਕਿ ਸੋਨਾ ਪਿਆ ਹੈ, ਕਿਤੇ ਚੰਗੀ ਤਰ੍ਹਾਂ ਚਾਨਣਾ ਨਹੀਂ ਸੀ, ਅਤੇ ਪਿਆ ਸੀ ਦੰਦਈਆ ਭਰਿੰਡ ਪਈ ਸੀ, ਉਹ ਵੀ ਹੁਣ ਰੰਗ ਹੋਇਆ ਜਿਹਾ ਹੁੰਦਾ, ਉਹਨੇ ਕਿਤੇ ਉਹਨੂੰ ਹੱਥ ਲਾ ਲਿਆ, ਉਹਨੇ ਮਾਰਿਆ ਡੰਗ। ਉਹ ਲਿਖਾਰੀ ਲਿਖਦਾ ਕਹਿੰਦਾ ਹਰ ਚਮਕਣ ਵਾਲੀ ਚੀਜ਼ ਕਹਿੰਦਾ ਸੋਨਾ ਨਹੀਂ ਹੁੰਦੀ, ਮੈਂ ਧੋਖਾ ਖਾ ਗਿਆ ਕਹਿੰਦਾ। ਬ੍ਰਹਸਪਤੀ ਵਿੱਚ ਇੱਕ ਪੌਦਾ ਇਹੋ ਜਿਹਾ, ਉਹਨੂੰ ਫਲ ਇਹੋ ਜਿਹਾ ਲੱਗਦਾ, ਰਾਤ ਨੂੰ ਅੱਗ ਦੇ ਅਗਿਆਰਾਂ ਦੀ ਤਰ੍ਹਾਂ ਚਮਕਣ ਲੱਗ ਜਾਂਦਾ, ਇੱਕ ਪਾਸਾ ਮੂੰਹ ਕਾਲਾ ਹੁੰਦਾ, ਰਤਕਾਂ ਵੀ ਕਹਿੰਦੇ ਨੇ ਉਹਨੂੰ। ਅਤੇ ਜਿਸ ਵੇਲੇ ਉਹ ਰਾਤ ਦੇ ਟਾਈਮ ਬਾਂਦਰ, ਜਦੋਂ ਸਰਦੀ ਦੀ ਮੌਸਮ ਹੁੰਦੀ ਹੈ, ਸਰਦੀ ਦੀ ਮੌਸਮ ਵਿੱਚ ਬਾਂਦਰ ਅੱਗ ਸੇਕਣ ਵਾਸਤੇ ਆਉਂਦਾ, ਅੱਗ ਹੁੰਦੀ ਨਹੀਂ, ਉਹ ਆ ਕੇ ਉਹਨੂੰ ਸੇਕਣ ਲੱਗ ਜਾਂਦਾ, ਵੀ ਹੋਰ ਤਾਂ ਕੋਈ ਸਾਧਨ ਹੈ ਨਹੀਂ ਬਾਂਦਰ ਦੇ ਕੋਲ। ਉਹਨੂੰ ਦੇਖ ਕੇ ਦੂਜਾ ਆ ਜਾਂਦਾ, ਦੂਜੇ ਨੂੰ ਦੇਖ ਕੇ ਤੀਜਾ ਆ ਜਾਂਦਾ, ਐਸੇ ਚੱਲੇ ਨੇ 50-50 ਬਾਂਦਰ ਇਕੱਠੇ ਹੋ ਕੇ ਅੱਗ ਸੇਕਣ ਲੱਗ ਜਾਂਦੇ ਇੱਕ ਦੂਜੇ ਦੀ। ਉਹ ਜਿਹੜੀ ਸੇਕ ਹੈ ਨਾ, ਜਠਰਾਗਨੀ, ਇੱਕ ਦੂਜੇ ਦੀ ਗਰਮਾਇਸ਼ ਦੇ ਨਾਲ ਨਿੱਘ ਆ ਜਾਂਦਾ, ਅਤੇ ਉਹ ਖੁਸ਼ ਹੋ ਜਾਂਦੇ ਵੀ ਅਸੀਂ ਅੱਗ ਸੇਕ ਲਈ, ਇਹੋ ਜਿਹੀ ਸੇਕ ਅਸੀਂ ਅੱਗ ਸੇਕ ਲੈਣੀ ਹੈ। ਬੜਾ ਸੁੱਖ ਲੈ ਲਿਆ ਜੀ ਮਾਇਆ ਤੋਂ, ਬੜਾ ਸੁੱਖ ਲੈ ਲਿਆ ਜੀ ਇਸਤਰੀ ਤੋਂ, ਇਸਤਰੀ ਨੇ ਪਤੀ ਤੋਂ, ਪੁੱਤਰਾਂ ਤੋਂ, ਮਾਂ ਬਾਪ ਨੇ, ਕੁਛ ਨਹੀਂ ਹੈ। ਫਰੀਦ ਸਾਹਿਬ ਕਹਿੰਦੇ ਹੱਥ ਨਾ ਲਾਏ ਕਸੁੰਬੜੇ ਜਲ ਜਾਸੀ ਢੋਲਾ। ਇੱਕ ਤਾਂ ਇਹ ਕਿਹਾ ਕਿ ਅਗਨੀ ਦੀ ਲਾਟ ਨੂੰ ਹੱਥ ਨਾ ਪਾ ਬੈਠੀ ਵਿੱਚ ਚੱਲਿਆ। ਫਰੀਦ ਸਾਹਿਬ ਕਹਿੰਦੇ ਮੈਂ ਇਹ ਅੱਗ ਦੀ ਲਾਟ ਵਿੱਚ ਬੜੀ ਦੁਨੀਆ ਮੱਚਦੀ ਵੇਖ ਲਈ, ਤੂੰ ਨਾ ਹੱਥ ਪਾਈ, ਜੇ ਤੂੰ ਮੇਰੇ ਪਿਆਰ ਵਾਲਾ ਹੱਥ ਨਾ ਲਾਏ, ਮਨ ਰੂਪੀ ਹੱਥ ਨਾਲ ਇਹਨੂੰ ਲਾ ਬੈਠੀ। ਮਨ ਲਾ ਆਪਣੇ ਸਤਿਗੁਰੂ ਨੂੰ ਦੇ ਦੇ ਮਨ ਆਪਣਾ ਵਿੱਚ।